ਅੰਮ੍ਰਿਤ ਛਕਣ ਤੋਂ ਪਹਿਲਾਂ ਅੰਮ੍ਰਿਤ ਦੀ ਪਿਆਸ ਸਿੰਘ ਸੱਜਣ ਦੀ ਲੰਮੀ ਜਗਿਆਸਾ ਵਿਚ ਅੱਤ ਦਰਜੇ ਦੀ ਹੋ ਚੁੱਕੀ ਸੀ ਅਤੇ ਇਸ ਜਗਿਆਸਾ ਵਿਚ ਗੁਰਮਤ ਦਾ ਇਕ ਇਕ ਅਸੂਲ ਮੇਰੇ ਅੰਦਰ ਘਰ ਕਰ ਚੁੱਕਾ ਸੀ ਤੇ ਅੰਮ੍ਰਿਤ ਨੂੰ ਮੈਂ ਇਕ ਰਸਮ ਹੀ ਨਹੀਂ ਸਮਝਦਾ ਸੀ ਕਿੰਤੂ ਅਮਰ ਕਰ ਦੇਣ ਵਾਲੀ ਅਮਰਦਾਤ ਅਤੇ ਅਕਾਲ ਪੁਰਖ ਪਰਮਾਤਮਾ ਦੇ ਸਾਂਗੋ ਪਾਂਗ ਚਿਲਕਾਰੇ ਆਤਮਕ ਰੰਗਾਂ ਵਿਚ ਸਾਕਸ਼ਾਤ ਕਰਾ ਦੇਣ ਵਾਲਾ ਅਮਰ ਪਦਾਰਥ ਮਨ ਬਚ ਕਰਮ ਕਰਕੇ ਜਾਣਦਾ ਸੀ। ਇਸ ਗੱਲ ਦਾ ਪੱਕਾ ਵਿਸ਼ਵਾਸ ਤੇ ਦ੍ਰਿੜ ਭਰੋਸਾ ਸੀ ਕਿ ਜੇ ਜਗਿਆਸਾ ਅੰਮ੍ਰਿਤ ਅਧਿਕਾਰੀ ਦੀ ਪੂਰਨ ਹੋਵੇ ਅਤੇ ਗੁਰੂ ਕਰਨ ਅਨੁਸਾਰ ਪੰਜ ਪਿਆਰਿਆਂ ਦਾ ਸਮਾਗਮ ਗੁਰਮਤ ਕਸੌਟੀ ਅਨੁਸਾਰ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਵਾਲਾ ਜੁੜ ਆਵੇ ਤਾਂ ਤਤਕਾਲ ਅੰਮ੍ਰਿਤ ਛਕਣ ਸਾਰ ਹੀ ਮਨ ਵਾਂਛਿਤ ਅੰਮ੍ਰਿਤ ਕਲਾ ਵਰਤ ਜਾਣ ਵਿਚ ਕੋਈ ਵੀ ਸੰਦੇਹ ਨਹੀਂ, ਕਿਉਂਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਅੰਮ੍ਰਿਤ ਦੀ ਸਿੱਕ ਵਿਚ ਦੋ ਚਾਰ ਸਮਿਆਂ ਪਰ ਮੈਂ ਆਤਮਕ ਚਮਤਕਾਰ ਅਕਸ ਮਾਤਰ ਦੇਖ ਚੁੱਕਾ ਸੀ ਜੋ ਸ਼ਾਇਦ ਆਪ ਨੂੰ ਮੈਂ ਦੱਸ ਹੀ ਚੁੱਕਾ ਹੋਊਗਾ, ਜਿਸ ਤੋਂ ਮੇਰਾ ਹੋਰ ਵੀ ਗੂੜਾ ਨਿਸ਼ਚਾ ਵੱਜ ਗਿਆ ਸੀ। ਮੈਨੂੰ ਖਿਨ ਖਿਨ ਇਹੋ ਲਗਨ ਲੱਗੀ ਰਹਿੰਦੀ ਸੀ ਕਿ ਉਹ ਸੁਭਾਗ ਸਮਾਂ ਕਦੋਂ ਆਵੇ ਜਦੋਂ ਕਿ ਅੰਮ੍ਰਿਤ ਸੰਸਕਾਰ ਦੁਆਰਾ ਗੁਰਮਤ ਅਨੁਸਾਰ ਪਰਮਾਤਮਾ ਨਾਲ ਵਿਆਹੇ ਜਾਣ ਵਾਲਾ ਗੰਢ ਨਾਤਾ ਹੋ ਜਾਵੇ। ਮੈਂ ਇਹ ਵੀ ਅਸੰਭਵ ਨਹੀਂ ਸਮਝਦਾ ਸੀ ਕਿ ਵਿਆਹ ਮੁਕਲਾਵਾ ਇਕੱਠਾ ਹੀ ਹੋ ਜਾਵੇ। ਪੂਰਨ ਭਾਗਾਂ ਅਨੁਸਾਰ ਮੇਰਾ ਮਨ ਮੰਨਿਆ ਅੰਮ੍ਰਿਤ ਛਕਣ ਦਾ ਸਮਾਗਮ ਜਦੋਂ ਆਇਆ ਤਾਂ ਹੋਰ ਸਭ ਸਰੰਜਾਮ ਬਣ ਗਏ। ਦੇਖ ਕੇ ਮੈਂ ਅਤ ਪ੍ਰਸੰਨ ਸੀ, ਪਰ ਜਦੋਂ ਅੰਮ੍ਰਿਤ ਬਾਟਾ ਪੁੰਚੇ ਤੋਂ ਪਹਿਲਾਂ ਹੀ ਪੰਜਾਂ ਪਿਆਰਿਆਂ ਤੇ ਗ੍ਰੰਥੀ ਸਿੰਘ ਤੋਂ ਵੱਖਰੇ ਹੀ ਇਕ ਸੱਜਣ ਵੱਲੋਂ ਕੰਨਾਂ ਵਿਚ ਗੁਰਮੰਤਰ ਫੂਕਿਆ ਗਿਆ ਤਾਂ ਮੇਰੀ ਆਤਮਾ ਬਿਰਤੀ ਵਿਚ ਅਣਹੋਇਆ ਹਿਲਾਓ ਪੈਦਾ ਹੋ ਗਿਆ, ਕਿਉਂ ਜੋ ਮੈਂ ਪੰਜਾਂ ਪਿਆਰਿਆਂ ਤੋਂ ਬਿਨਾਂ ਕਿਸੇ ਹੋਰ ਸਪੰਜਾਂ ਤੋਂ ਬਾਹਰੇ ਇਕ ਸੱਜਣ ਵੱਲੋਂ ਗੁਰਮੰਤਰ ਦਿੱਤੇ ਜਾਣਾ ਗੁਰਮਤ ਪ੍ਰਤੀਕੂਲ ਸਮਝਦਾ ਸੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮੈਨੂੰ ਉਸ ਸਮੇਂ ਗੁਰਮੰਤਰ ਦ੍ਰਿੜ ਨਾ ਹੋਇਆ। ਹਾਂ, ਅੰਮ੍ਰਿਤ ਛਕਣ ਪਰ ਜੋ ਪੰਜਾਂ ਪਿਆਰਿਆਂ ਨੇ ਛਕਾਇਆ ਮੇਰੀ ਕਾਇਆ ਇਕਦਮ ਪਲਟਾ ਖਾ ਗਈ, ਮੇਰਾ ਨਵੀਨ ਜਨਮ ਹੋ ਗਿਆ, ਪਿਛਲੇ ਜਨਮ ਦੀ ਸੁੱਧ ਬੁੱਧ ਇਕਦਮ ਭੁੱਲ ਗਈ। ਮੇਰੇ ਅੰਦਰ ਅਗੰਮੀ ਚਰਨਾਹਟ ਆਤਮ ਰੰਗਾਂ ਦੀ ਕੋਈ ਨਾ ਛਿੜੀ ਤੇ ਨਾ ਮੈਨੂੰ ਮਨ ਵਾਂਛਿਤ ਚਲਕਾਰੇ ਪਏ। ਜੋ ਗੁਰਮਤ ਨਿਯਮ ਰਹਿਣੀ ਵਹਿਣੀ ਰਹਿਤ ਵਿਵੇਕ ਇਸ ਸਮੇਂ ਮੈਨੂੰ ਦ੍ਰਿੜਾਈ ਗਈ, ਉਹ ਮੇਰੇ ਰਗ ਰੇਸ਼ੇ ਵਿਚ ਉਤਰ ਗਈ ਤੇ ਮੇਰੇ ਤੁਰ ਅੰਤਰਖਾਨੇ ਦੀ ਤਖ਼ਤੀ ਪਰ ਉਕਰੀ ਗਈ। ਤਦੋਂ ਪਸ਼ਚਾਤ ਮੈਨੂੰ ਗੁਰਬਾਣੀ ਆਨੰਦ ਸਾਹਿਬ ਸੁਖਮਣੀ ਸਾਹਿਬ ਆਦਿਕ ਹੋਰ ਅਨੇਕਾਂ ਨਿਤਨੇਮ ਦੀਆਂ ਬਾਣੀਆਂ ਜੋ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਗੁਰੂ ਕਿਰਪਾ ਕਰ ਮੇਰੇ ਕੰਠਾਗਰ ਹੋ ਚੁੱਕੀਆਂ ਸਨ ਦਾ ਆਨੰਦ ਕੁਛ ਵਿਲੱਖਣ ਹੀ ਆਉਣ ਲੱਗ ਪਿਆ ਤੇ ਮੇਰਾ ਵਿਵੇਕ ਵੈਰਾਗ ਦਿਨ ਬ ਦਿਨ ਵਧਣ ਲੱਗਾ। ਮੇਰਾ ਕੰਮ ਕਾਜ ਦਿਨ ਰਾਤ ਕੇਵਲ ਗੁਰਬਾਣੀ ਦੇ ਆਹਰ ਵਿਚ ਲੱਗੇ ਰਹਿਣਾ ਹੀ ਸੀ, ਕੋਈ ਹੋਰ ਕੰਮ ਨਾ ਸੀ। ਨੜੀ ਨੌਕਰੀ ਤਾਂ ਮੈਂ ਗੁਰਮਤ ਪ੍ਰਤੀਕੂਲ ਤ੍ਰਿਗ ਵਡਾਣੀ ਚਾਕਰੀ ਸਮਝ ਕੇ ਛੱਡ ਚੁੱਕਾ ਸੀ। ਗੁਰਬਾਣੀ ਤੇ ਨਾਮ ਵਿਚ ਮੈਂ ਕੋਈ ਭੇਦ ਨਹੀਂ ਸੀ ਸਮਝਦਾ, ਅਰਥਾਤ ਗੁਰਬਾਣੀ ਨੂੰ ਹੀ ਨਾਮ ਸਰੂਪ ਦ੍ਰਿੜ ਕਰ ਮੰਨ ਲਿਆ ਹੋਇਆ ਸੀ। ਹੁਣ ਗੁਰਬਾਣੀ ਦੇ ਅਖੱਥ ਅਭਿਆਸ ਅਤੇ ਸੁਖਮਣੀ ਸਾਹਿਬ ਦੇ ਅਖੰਡ ਪਾਠਾਂ ਨੇ ਮੇਰੇ ਗੁਰਮਤ ਨਿਸ਼ਚੇ ਅੰਦਰ ਇਕ ਨਵੀਨ ਤਬਦੀਲੀ ਪੈਦਾ ਕੀਤੀ ਕਿ ਨਾਮ ਗੁਰਬਾਣੀ ਤੋਂ ਭਿੰਨ ਨਿਰਾਲਾ ਸਰੂਪ ਰੱਖਦਾ ਹੈ ਤੇ ਉਸੇ ਨਾਮ ਦਾ ਅਭਿਆਸ ਸਵਾਸ ਸਵਾਸ ਸੰਭਵ ਹੈ ਅਤੇ ਨਾਮ ਕੇਵਲ ਨਾਮ ਅਭਿਆਸ ਦੁਆਰਾ ਨਾਮੀ ਦੀ ਪ੍ਰਾਪਤੀ ਹੋ ਸਕਦੀ ਹੈ। ਨਾਮ ਦੀ ਪ੍ਰਾਪਤੀ ਹੀ ਮੇਰੇ ਖਾਲਸਾ ਧਰਮ ਧਾਰਨ ਕਰਨ ਦਾ ਮੁੱਖ ਪ੍ਰਯੋਜਨ ਸੀ ਤੇ ਇਹ ਵੀ ਮੈਨੂੰ ਨਿਸ਼ਚੇ ਹੋ ਗਿਆ ਕਿ ਗੁਰਮਤ ਨਾਮ ਇਕ ਹੈ, ਪਰ ਗੁਰਬਾਣੀ ਅੰਦਰ ਮੈਂ ਅਨੇਕ ਨਾਮ ਦੇਖਾਂ। ਮੈਂ ਲੱਗਾ ਖੋਜ ਪੜਤਾਲ ਕਰਨ, ਪਰੰਤੂ ਮੈਨੂੰ ਕੁਛ ਵੀ ਪਤਾ ਨਾ ਲੱਗੇ ਕਿ ਕਿਹੜਾ ਗੁਰਮਤ ਨਾਮ ਹੈ। ਪਰ ਚਿੱਤ ਵਿਚ ਇਹ ਭੋਲੇ ਭਾਵ ਵਾਲਾ ਧਰਵਾਸ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪੇ ਦੱਸਣਗੇ, ਗੁਰਦੇਵ ਵਜੋਂ ਹੋਰ ਕੋਈ ਵੀ ਨਾਮ ਦੱਸਣ ਤੇ ਦਰਾਉਣ ਨੂੰ ਸਮਰੱਥ ਨਹੀਂ। ਮੈਂ ਇਸੇ ਧੁਨ ਵਿਚ ਲੱਗ ਪਿਆ ਅਤੇ ਗੁਰੂ ਮਹਾਰਾਜ ਪਰ ਹੀ ਆਸਰਾ ਪਰਨਾ ਰੱਖਦਾ ਰਿਹਾ, ਪਰ ਮੇਰਾ ਬੈਰਾਗ ਦਿਨੋਂ ਦਿਨ ਤੀਬਰ ਤੀਬਰ ਹੁੰਦਾ ਜਾਵੇ। ਗੁਰਬਾਣੀ ਦਾ ਰਟਨ ਤੇ ਕੀਰਤਨ ਤੇ ਸਤਸੰਗ ਮੇਰੀ ਖਾਸ ਖੁਰਾਕ ਸੀ ਜੋ ਮੇਰਾ ਜੀਵਨ ਆਧਾਰ ਬਣ ਰਿਹਾ ਸੀ। ਕੀਰਤਨ ਮੰਡਲ ਤੇ ਸਤਸੰਗਤ ਨਾਲ ਅਤਿਸ਼ੇ ਕਰਕੇ ਪ੍ਰੇਮ ਪਿਆਰ ਹੋ ਗਿਆ ਸੀ। ਮੈਂ ਇਕ ਛਣ ਵੀ ਇਸ ਬਿਹੂਣ ਨਹੀਂ ਰਹਿ ਸਕਦਾ ਸੀ। ਨਾਮ ਦੀ ਸਿੱਕ ਦਿਨੋ ਦਿਨ ਵੱਧਦੀ ਜਾਏ, ਦਰਸ਼ਨ ਦੀ ਪਿਆਸ ਅਥਾਹ ਦਿਨੋ ਦਿਨ ਵੱਧਦੀ ਜਾਏ। ਇਤਨੇ ਨੂੰ ਮੈਨੂੰ ਐਵਟਾਬਾਦ ਭੇਜਣ ਦੇ ਮਸੌਦੇ ਆਣ ਪੇਸ਼ ਹੋਏ। ਮੈਂ ਮੰਨਾ ਨਾ, ਮੈਨੂੰ ਚਾਰਚ ਫੇਰਿਓ ਘੇਰ ਘਾਰ ਕੇ ਇਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਹੀ ਸੰਗਤ ਨੇ ਮੈਨੂੰ ਜੁੱਚਰ ਕਰ ਲਿਆ। ਮੈਂ ਹਿੱਲਣ ਜੋਗਾ ਨਾ ਰਿਹਾ। ਭਾਈ ਇੰਦਰ ਸਿੰਘ ਜੀ ਪਾਰਗ੍ਰਾਮੀ ਲੰਬਰਦਾਰ ਪਿੰਡ ਮਹਿਮਾ ਸਿੰਘ ਵਾਲਾ ਨਿਵਾਸੀ ਨੇ ਮੇਰੇ ਵੱਲ ਮੁਖਾਤਬ ਹੋ ਕੇ ਬੜੇ ਜੋਸ਼ ਤੇ ਪ੍ਰੇਮ ਨਾਲ ਮੈਨੂੰ ਵੰਗਾਰਿਆ ਕਿ ਕੀ ਸੰਗਤ ਦਾ ਹੁਕਮ ਉਲਟਾ ਸਕਦੇ ਹੋ, ਗੁਰੂ ਸਾਹਿਬ ਦੇ ਦਰਬਾਰ ਵਿਚੋਂ ਨਸ ਭੱਜ ਸਕਦੇ ਹੋ। ਮੈਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਦਾ ਹੁਕਮ ਲੈ ਦਿਓ। ਅਰਦਾਸਾ ਸੋਧ ਕੇ ਹੁਕਮ ਲਿਆ ਤਾਂ ਹੁਕਮ ਇਹ ਨਿਕਲਿਆ ਜੋ ਹੁਣ ਤੀਕ ਮੇਰੇ ਯਾਦ ਹੈ, ਭੁੱਲ ਚੁੱਕ ਹੋਵੇ ਤਾਂ ਸੋਧ ਕਰ ਲੈਣੀ। ਜਥਾ ਸੋਰਠ ਮਹੱਲਾ ਪੰਜਵਾਂ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸੂ ਪ੍ਰੇਤ ਮੁਗਧ ਭੈ ਸੁੱਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਪੁੜਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਰਹਾਉ ਦੁਖ ਸੋਗ ਕਾ ਢਾਇਓ ਡੇਰਾ, ਆਨੰਦ ਮੰਗਲ ਵਿਸਰਾਮਾ, ਮਨ ਵਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ, ਇਹਾਂ ਸੁਖ ਆਗੇ ਮੁਖ ਊਜਲ, ਮਿਟ ਗਏ ਆਵਣ ਜਾਣੇ, ਨਿਰਭਉ ਭਏ ਹਿਰਦੇ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਭਾਣੇ। ਉਠਤ ਬੈਠਤ ਹਰ ਗੁਣ ਗਾਵੈ, ਦੁਖ ਦਰਦ ਭਰਮ ਭਾਗਾ, ਕਹ ਨਾਨਕ ਤਾਂ ਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ। ਇਹ ਸੁਣ ਕੇ ਮੇਰੇ ਅੰਦਰ ਅਗੰਮੀ ਆਸ ਦੀ ਤਾਰ ਫਿਰ ਗਈ ਕਿ ਜਿੱਥੇ ਜਾਉ ਗੁਰੂ ਮੇਰੇ ਅੰਗ ਸੰਗ ਸਹਾਈ ਹੈ ਅਤੇ ਮੈਨੂੰ ਗੁਰੂ ਤੇ ਸੰਗਤ ਦੇ ਹੁਕਮ ਅਨੁਸਾਰ ਜਹਿ ਵਸਾਲੈ ਤਾਂ ਬੈਸਾ ਸਵਾਮੀ, ਜਹ ਭੇਜਹ ਤਹਿ ਜਾਵਾਂ ਦੇ। ਗੁਰਵਾਕ ਅੰਦਰ ਜਿੱਧਰ ਸੰਗਤ ਤੋਰ ਰਹੀ ਹੈ ਉਥੇ ਜਾ ਕੇ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ। ਮੈਂ ਸੱਤ ਮੰਨ ਕੇ ਤੁਰ ਪਿਆ। ਨਾਲ ਮੇਰੇ ਇਕ ਸਿੰਘ ਭਾਈ ਰੂੜ ਸਿੰਘ ਨਾਮੇ ਪ੍ਰਸ਼ਾਦਾ ਸਜਾਉਣ ਦੀ ਸਹਾਇਤਾ ਲਈ ਤੁਰ ਦਿੱਤਾ, ਪਰ ਮੇਰੇ ਸੀਨੇ ਵਿਚ ਸੰਗਤ ਤੋਂ ਵਿਛੜਨ ਦਾ ਸਲ ਅਜਿਹਾ ਵੱਜਾ ਕਿ ਮੈਂ ਸਾਰੇ ਰਾਹ ਗੂੰਦਾ ਹੋਇਆ ਹੀ ਗਿਆ। ਹੁਕਮਾਂ ਦਾ ਵੱਧਾ ਰਾਹ ਵਿਚ ਖਾਣ ਪੀਣ ਕਿਤੇ ਨਹੀਂ ਕੀਤਾ। ਮੈਨੂੰ ਪਤਾ ਨਹੀਂ ਕਿੰਨੇ ਘੰਟਿਆਂ ਵਿਚ ਪੁੱਜੇ। ਸ੍ਰੀ ਪੰਜਾ ਸਾਹਿਬ ਜੀ ਦੇ ਦਰਸ਼ਨ ਹਸਨ ਅਬਦਾਲ ਦੇ ਸਟੇਸ਼ਨ ਤੋਂ ਉਤਰਦੇ ਹੀ ਹੋਏ। ਪਵਿੱਤਰ ਜਲ ਵਿਚ ਇਸ਼ਨਾਨ ਸੋਧੇ, ਸਨਮੁਖ ਪੰਜਾ ਸਾਹਿਬ ਦੇ ਦਰਸ਼ਨ ਹੋਣ, ਮਹਾਰਾਜ ਜੀ ਦਾ ਪ੍ਰਕਾਸ਼ ਸੀ, ਚਰਨ ਸ਼ਰਨ ਜਾ ਕੇ ਵਾਕ ਲਿਆ। ਉਹ ਵਾਕ ਮੈਨੂੰ ਯਾਦ ਨਹੀਂ, ਬੜਾ ਹੀ ਉਤਸ਼ਾਹ ਤੇ ਵਧਾਈ ਦਾਤਾ ਸੀ। ਉਥੋਂ ਫੇਰ ਮਹਾਰਾਜ ਦੀ ਆਗਿਆ ਲੈ ਨਮਸਕਾਰ ਕਰ ਟਾਂਗੇ ਤੇ ਚੜ ਕੇ ਐਵਟਾਬਾਦ ਵਾਲੇ ਨੂੰ ਤੁਰ ਪਏ। ਜਦੋਂ ਐਵਟਾਬਾਦ ਪਹੁੰਚੇ ਤਾਂ ਬਿਰਤੀ ਉਥੇ ਦਾ ਨਜ਼ਾਰਾ ਦੇਖ ਕੇ ਖਿੜ ਗਈ। ਚਾਰ ਚੁਫੇਰੇ ਪਹਾੜੀਆਂ ਵਿਚਕਾਰ ਡੱਬੇ ਵਾਂਗੂ ਐਵਟਾਬਾਦ ਵਸੇ। ਉਨ੍ਹਾਂ ਪਹਾੜੀਆਂ ਨੂੰ ਦੇਖ ਕੇ ਮੇਰੀ ਬਿਰਤੀ ਟਿਕਾਓ ਤੇ ਚੜਾਓ ਦੇ ਹੁਲਾਰਿਆਂ ਵਿਚ ਆ ਗਈ। ਮੈਂ ਆਪਣੀ ਸਾਰੀ ਆਯੂ ਵਿਚ ਹੁਣੇ ਹੀ ਪਹਿਲੇ ਪਹਿਲ ਪਹਾੜ ਦੇਖੇ ਸਨ। ਮੈਨੂੰ ਭਾਣੇ ਅਨੁਸਾਰ ਗੁਰੂ ਮਹਾਰਾਜ ਨੇ ਐਸੀ ਜਗ੍ਹਾ ਨਿਵਾਸ ਲਈ ਇਕ ਨਿਕੜਾ ਜਿਹਾ ਬੁੰਗਾ ਲੈ ਦਿੱਤਾ ਜੋ ਕਿ ਮਹਾਰਾਜ ਦੀ ਕਿਰਪਾ ਕਰ ਸੁੱਤੇ ਸਿੱਧ ਹੀ ਮਿਲ ਗਿਆ, ਜਿਸ ਦੇ ਸਨਮੁਖ ਦੋਹੇ ਪਾਸੇ ਦੋ ਗੁਰਦੁਆਰੇ ਸਨ ਜਿਨ੍ਹਾਂ ਨੂੰ ਉਥੇ ਦੇ ਲੋਕ ਧਰਮਸ਼ਾਲਾ ਆਖਦੇ ਸਨ। ਮੈਂ ਮਹਾਰਾਜ ਦਾ ਸ਼ੁਕਰ ਤੇ ਧੰਨਵਾਦ ਕੀਤਾ ਕਿ ਓੜਕ ਪ੍ਰਦੇਸ਼ਾਂ ਵਿਚ ਵੀ ਆਪਣੀ ਚਰਨ ਸ਼ਰਨ ਹੀ ਰੱਖਿਆ ਹਾਂ। ਛੱਤੋ ਪਹਿਰ ਬਾਣੀ ਦੇ ਪਾਠ ਦੀ ਧੁਨ ਵੱਜੀ ਰਹਿਣੀ। ਉਧਰਲੇ ਲੋਕਾਂ ਦਾ ਰਿਵਾਜ ਹੈ ਕਿ ਮਹਾਰਾਜ ਦੇ ਵਾਕ ਲਏ ਬਿਨਾ ਕੋਈ ਕਿਸੇ ਕੰਮਕਾਜ ਨੂੰ ਹੱਥ ਨਹੀਂ ਲਾਉਂਦਾ, ਅਤੇ ਸ਼ਹਿਰ ਦੇ ਸਾਰੇ ਸਹਿਜੀ ਸਿੰਘ ਦਿਨ ਚੜ੍ਹਦੇ ਨਾਲ ਗੁਰਦੁਆਰੇ ਆਏ ਕੇ ਪ੍ਰਥਮ ਸਾਹਿਬ ਨੂੰ ਸੰਭਾਲਣ, ਗੁਰੂ ਸਾਹਿਬ ਅੱਗੇ ਡਿੰਡੋਤ ਵੰਦਨਾ ਕਰਕੇ ਦਰਸ਼ਨ ਕਰਨ ਤੇ ਧੂੜੀ ਮਸਤਕ ਤੇ ਲਾਵਣ, ਬਾਰੰਬਾਰ ਪਾਠ ਕਰਨ, ਬਾਹਰ ਨਾ ਪਵੇ, 9 ਵਜੇ ਤੀਕ ਇਕ ਆਵੇ ਇਕ ਚਲਿਆ ਜਾਵੇ। ਫਿਰ ਇਹੋ ਹਾਲ ਤੀਜੇ ਪਹਿਰ 3 ਵਜੇ ਤੋਂ ਪਿੱਛੋਂ ਆਰੰਭ ਹੋ ਜਾਵੇ, ਪਰ ਮੈਂ ਉਥੇ ਉਪਰਾ ਉਨ੍ਹਾਂ ਦੇ ਵਿਚੋਂ ਰਲਣੋ ਸੰਗਾਂ ਤੇ ਸੰਕੋਚ ਕਰਾਂ, ਪਰ ਉਹ ਮੈਨੂੰ ਬੜੇ ਚੰਗੇ ਲੱਗਣ। ਚਾਹੇ ਰਹਿਤ ਵਿਚ ਤਿਆਰ ਬਰ ਤਿਆਰ ਉਨ੍ਹਾਂ ਵਿਚੋਂ ਵਿਰਲੇ ਹੀ ਸਨ। ਗੁਰਦੁਆਰੇ ਵਿਚ ਹਰ ਐਤਵਾਰ ਦੇ ਐਤਵਾਰ ਸਿੰਘ ਸਭਾ ਵਾਲਿਆਂ ਦਾ ਜੋੜ ਮੇਲਾ ਹੁੰਦਾ ਸੀ ਤੇ ਆਥਣ ਨੂੰ ਨਿਤਾ ਪ੍ਰਤੀ ਬੜੀ ਰਾਤ ਤਾਈ ਕਥਾ ਪ੍ਰਸੰਗ ਕਦੇ ਕਦੇ ਕੀਰਤਨ ਵੀ ਹੁੰਦਾ ਰਹਿੰਦਾ ਸੀ, ਪਰ ਮੇਰਾ ਉਨ੍ਹਾਂ ਨਾਲ ਮਨ ਨਾ ਰਲੇ। ਇਕ ਤਾਂ ਸੰਗਤ ਦਾ ਵਿਛੋੜਾ, ਦੂਸਰੇ ਪ੍ਰਦੇਸਾਂ ਦੇ ਮਾਮਲੇ, ਤੀਸਰੇ ਉਥੋਂ ਦੇ ਸੀਨਰੀ ਤੇ ਸੁੰਦਰ ਆਬੋ ਹਵਾ ਦੇ ਕਾਰਨ ਮੇਰਾ ਵੈਰਾਗ ਫੁੱਟ ਫੁੱਟ ਕੇ ਵਗਣ ਲੱਗ ਪਿਆ ਤੇ ਠਾਠਾਂ ਮਾਰੇ ਤੇ ਅਜਿਹੇ ਪ੍ਰੇਮ ਉਛਾਲੇ ਆਵਣ ਕਿ ਬੇਵਲ ਹੋ ਕੇ ਬੇਹੋਸ਼ ਕਰ ਜਾਵਣ। ਐਵੇਂ ਬੱਧਾ ਰੁੱਧਾ ਦੜੇ ਦਫ਼ਤਰ ਦਾ ਬੁੱਤਾ ਪੂਰਾ ਕਰ ਆਇਆ ਕਰਾਂ, ਮਸਾਂ ਮਸਾਂ ਦਫ਼ਤਰੋਂ ਛੁੱਟਾਂ ਤੇ ਝੱਟ ਗੁਰਦੁਆਰੇ ਆ ਨਿਵਾਂ। ਮਸਤਾਨੇ ਜਿਹੇ ਭੂਰੇ ਦੀ ਬੁੱਕਲ ਮਾਰ ਜੋੜਿਆਂ ਵਾਲੇ ਥਾਂ ਆ ਬੈਠਾਂ ਜਿੱਥੇ ਮੈਂ ਕਿਸੇ ਦੀ ਨਜ਼ਰ ਵਿਚ ਵੀ ਨਾ ਰੜਕ ਸਕਾਂ। ਮੈਨੂੰ ਇਸ ਵਿਧ ਬੇਮਾਲੂਮੇ ਰਹਿਣਾ ਬਹੁਤ ਹੀ ਸਿਖਾਵੇ। ਰਾਤ ਨੂੰ ਗੁਰੂ ਮਹਾਰਾਜ ਦੇ ਸੁਖਾ ਸੁਹਾਉਣ ਤੀਕ ਉਥੇ ਹੀ ਬੈਠਾ ਰਿਹਾ ਕਰਾਂ। ਸੰਗਤ ਚਲੀ ਜਾਏ ਤਦ ਵੀ ਕੁਸ ਮਸੇ ਹਨੇਰੇ ਵਿਚ ਉਥੇ ਹੀ ਬੈਠਾ ਰਹਾਂ, ਜਦ ਤਾਈ ਮੈਨੂੰ ਭਾਈ ਰੂੜ ਸਿੰਘ ਆ ਕੇ ਹਲੂਣ ਕੇ ਨਾ ਲੈ ਜਾਵੇ, ਮੈਨੂੰ ਜਾਣ ਤੇ ਉੱਠਣ ਦੀ ਆਕਾਂਖਿਆ ਹੀ ਨਾ ਫੁਰੇ, ਸ਼ਕਣ ਛਕਾਉਣ ਦੀ ਇੱਛਾ ਹੀ ਦੂਰ ਹੋ ਗਈ, ਐਵੇਂ ਰਾੜਾ ਬੀੜੀ ਕਰ ਛੱਡਣੀ, ਗੱਲਬਾਤ ਉੱਕਾ ਹੀ ਕਿਸੇ ਨਾਲ ਨਾ ਕਰਨੀ, ਦਫ਼ਤਰ ਵਿਚ ਵੀ ਚੁੱਪ ਗੁੜਫ 2-4 ਘੰਟੇ ਆਪਣਾ ਕੰਮ ਕਰ ਆਉਣਾ, ਕਦੇ ਕਿਸੇ ਕੰਦਰਾਂ ਵਿਚ ਕੱਲਿਆਂ ਹੀ ਝੱਲਿਆ ਵਾਂਗ ਜਾ ਫਿਰਨਾ। ਉਸ ਕੁਦਰਤੀ ਇਕਾਂਤ ਦੇ ਸੋਹਣੇ ਨਜ਼ਾਰੇ ਵਿਚ ਮੇਰੇ ਵੈਰਾਗ ਨੂੰ ਹੋਰ ਵੀ ਫੰਗ ਲੱਗ ਜਾਵਣ। ਮੈਨੂੰ ਇਕ ਨਾਮ ਦੀ ਲਿਲ ਲੱਗੀ ਹੋਈ, ਹੋਰ ਸੁਧਬੁਧ ਕੋਈ ਵੀ ਨਾ। ਰਾਤ ਨੂੰ ਨੀਂਦ ਹਰਾਮ ਹੋ ਗਈ, ਅੱਖਾਂ ਪੱਥਰ ਹੋ ਗਈਆਂ, ਜੀ ਭਿਆਣਾ ਹੋ ਰਹਾ। ਨਿਤਨੇਮ ਅਨੁਸਾਰ 1 ਵਜੇ ਰਾਤ ਦੇ ਉੱਠ ਕੇ ਗੁਰਦੁਆਰੇ ਵਾਲੇ ਕੂਪ ਉਤੇ ਇਸ਼ਨਾਨ ਕਰਨਾ, ਪਰ ਜਦੋਂ ਬਰਫ਼ ਪੈਣ ਲੱਗ ਗਈ ਤਾਂ ਆਥਣੇ ਹੀ ਸਰਬਲੋਹ ਦੀ ਬਾਲਟੀ ਜਲ ਦੀ ਭਰ ਕੇ ਬੁੰਗੇ ਵਿਚ ਇਸ਼ਨਾਨ ਸਥਾਨ ਪਰ ਰਖਾ ਲੈਣੀ, ਕਿਉਂਕਿ ਉਸ ਵਕਤ ਬਾਹਰ ਨਿਕਲ ਕੇ ਜਲ ਲਿਆਉਣਾ ਸੁੰਨ ਕਰ ਦਿੰਦਾ ਸੀ। ਸਵੇਰ ਨੂੰ ਬਾਲਟੀ ਵਾਲ ਜਲ ਨੇ ਵੀ ਬਰਫ਼ ਸਮਾਨ ਹੋ ਜਹੀ ਹੋ ਜਾਣਾ। ਉਸੇ ਤਰ੍ਹਾਂ ਇਸ਼ਨਾਨ ਕਰ ਲੈਣਾ, ਅੰਦਰ ਹਵਾ ਨਹੀਂ ਆਉਂਦੀ ਸੀ, ਖੂਬ ਆਨੰਦ ਖੇਡਣਾ। ਦਿਨ ਚੜ੍ਹਦੇ ਤਾਈ ਸਭ ਬਾਣੀਆਂ ਦਾ ਪਾਠ ਬੜੀ ਬੈਰਾਗੀ ਦਸ਼ਾ ਵਿਚ ਕਰਨਾ, ਪਰ ਨਾਮ ਦੀ ਤੋਟ ਦਿਨੋ ਦਿਨ ਵੱਧਦੀ ਜਾਵੇ। ਜਿਉਂ ਜਿਉਂ ਗੁਰਪੁਰਬ ਪੂਰਨਮਾਸ਼ੀ ਨੇੜੇ ਆਉਂਦਾ ਜਾਏ, ਤਿਉਂ ਤਿਉਂ ਨਾਮ ਦੀਆਂ ਸਿੱਕਾਂ ਉਮੰਗਾਂ ਤਿੱਖੀਆਂ ਤੋਂ ਤਿੱਖੀਆਂ ਹੁੰਦੀਆਂ ਜਾਣ। ਮਾਇਆ ਜਿਵੇਂ ਗੁਰੂ ਸਾਹਿਬ ਪ੍ਰੇਰਣਾ ਕਰਦੇ ਤਿਵੇਂ ਸਭ ਗੁਰੂ ਕੇ ਲੇਖੇ ਲਾ ਛੱਡਣੀ, ਕੇਵਲ ਦੋਹਾਂ ਦੇ ਨਿਰਵਾਹ ਜੋਗਾ ਗੱਫਾ ਰੱਖ ਕੇ ਬਾਕੀ ਸਭ ਗੁਰੂ ਅਰਪਣ ਕਰ ਦੇਣਾ। ਬਸਤਰ ਜੋ ਘਰੋਂ ਲੈ ਗਿਆ ਸੀ ਉਨ੍ਹਾਂ ਨਾਲ ਹੀ ਗੁਜ਼ਾਰਾ ਕੀਤਾ। ਬਿਸਤਰਾ ਇਹ ਸੀ, ਇਕ ਕੰਬਲ ਹੇਠਾਂ ਇਕ ਉੱਤੇ। ਹੂ ਮਾਸਣੀ ਸੱਜਣਾ, ਕਿਉਂਕਿ ਗੁਰਦੁਆਰਾ ਸਨਮੁਖ ਸੀ, ਭੈ ਤੇ ਅਦਬ ਵਿਚ ਰਹਿਣ ਨੂੰ ਬਿਰਤੀ ਪਹਿਲਾਂ ਤੋਂ ਕਬੂਲ ਕਰ ਚੁੱਕੀ ਸੀ। ਗੁਰਪੁਰਬ ਪੂਰਨਮਾਸ਼ੀ ਤੋਂ 2 ਦਿਨ ਪਹਿਲਾਂ ਮੇਰੇ ਪਾਸ ਇਕ ਪੰਥਕ ਪੇਪਰ ਤੇ ਗੁਰਪੁਰਬ ਟ੍ਰੈਕਟ ਪਹੁੰਚੇ। ਦੋਹਾਂ ਵਿਚ ਹੀ ਨਾਮਦਾਨ ਮੰਗਣ ਦੀ ਪ੍ਰੇਰਣਾ ਸੀ। ਮੈਂ ਜਾਤਾ ਕਿ ਗੁਰੂ ਨੇ ਖਾਸ ਤੌਰ ਤੇ ਇਹ ਮੈਨੂੰ ਨਿਵਾਜਣਾ ਚਾਹਿਆ ਹੈ। ਮੇਰੇ ਅੰਦਰ ਨਾਮਦਾਨ ਲਈ ਪ੍ਰਾਰਥਨਾ ਕਰਨ ਦੀ ਹੁਬ ਉੱਠੀ। ਮੈਂ ਓੜਕ ਸਮੇਂ ਨੂੰ ਸਾਂਭ ਲਿਆ, ਆਪਣੀ ਇਕਾਂਤ ਗੁਫਾ ਵਿਚ ਰਹਿਰਾਸ ਆਰਤੀ ਸੋਹਿਲਾ ਤੋਂ ਪਸ਼ਚਾਤ ਅਰਦਾਸਾ ਸੋਧ ਕੇ ਲੱਗਾ ਪ੍ਰਾਰਥਨਾ ਕਰਨ। ਪ੍ਰਾਰਥਨਾ ਪਰ ਮੈਨੂੰ ਐਸਾ ਭਸਿਆ ਕਿ ਪ੍ਰਾਰਥਨਾ ਦਾ ਥਾਂ ਮੈਨੂੰ ਕੋਈ ਅਗੰਮੀ ਤਾਕਤ ਦੱਸ ਰਹੀ ਹੈ ਤੇ ਆਪ ਮੁਹਾਰੀ ਪ੍ਰਾਰਥਨਾ ਮੈਨੂੰ ਫੁੱਲ ਰਹੀ ਹੈ। ਨੇਤਰਾਂ ਵਿਚੋਂ ਆਪ ਮੁਹਾਰਾ ਜਲ ਚਲਿਆ ਜਾ ਰਿਹਾ ਹੈ। ਮੈਨੂੰ ਪ੍ਰਾਰਥਨਾ ਕਰਨ ਵਿਚ ਇਕ ਅਨੋਖਾ ਸਵਾਦ ਆਵੇ, ਹਟਣ ਨੂੰ ਜੀ ਨਾ ਕਰੇ। ਜਦ ਹੋਰ ਸਭ ਕੁਛ ਔੜਨੋਂ ਬੰਦ ਹੋ ਗਿਆ ਤਾਂ ਕੇਵਲ ਹੇ ਗੁਰੂ ਨਾਮ ਬਖਸ਼, ਨਾਮ ਦ੍ਰਿੜਾ ਦੇ, ਨਾਮ ਜਪਣ ਲਾ ਦੇ। ਇਤਨੇ ਸ਼ਬਦ ਹੀ ਮੂੰਹੋਂ ਨਿਕਲਦੇ ਰਹੇ ਤੇ ਓੜਕ ਨੂੰ ਹੇ ਗੁਰੂ ਇਤਨੀ ਲਲਚਾ ਹੀ ਰਹਿ ਗਈ। ਹੇ ਗੁਰੂ ਕਰਦੇ ਨੂੰ ਮੈਨੂੰ ਪਤਾ ਨਹੀਂ ਰਿਹਾ, ਆਪਣੇ ਸਰੀਰ ਦੀ ਸੁਧ ਨਹੀਂ ਰਹੀ ਤੇ ਮੈਨੂੰ ਪਤਾ ਨਹੀਂ ਕਿ ਕਦੋਂ ਮੈਂ ਖੜਾ ਡਿੱਗ ਪਿਆ ਹਾਂ। ਕੇਵਲ ਇਤਨੀ ਸੋਝੀ ਹੈ ਕਿ ਇਕ ਅਗੰਮੀ ਆਵਾਜ਼ ਨੇ ਹੱਲਾਸ਼ੇਰੀ ਦਿੱਤੀ ਕਿ ਉੱਠ, ਤਕੜਾ ਹੋ, ਤੇਰੇ ਸੱਚੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਪ੍ਰਤ ਕੱਲ ਹੀ ਨਾਮ ਦੇਵਣਗੇ। ਜਿਹੜੀ ਪਹਿਲੀ ਦੁਤਕੀ ਗੁਰੂ ਮਹਾਰਾਜ ਦੀ ਗੁਰਦੁਆਰੇ ਵੜਨਸਾਰ ਤੇਰੇ ਕੰਨਾਂ ਵਿਚ ਪਵੇਗੀ, ਉਸ ਵਿਚ ਹੀ ਤੇਰਾ ਬੇੜਾ ਪਾਰ ਹੋ ਜਾਣਾ ਹੈ ਤੇ ਨਾਮ ਨੇ ਅੰਦਰ ਨਿਵਾਸ ਕਰ ਜਾਣਾ ਹੈ। ਸਾਵਧਾਨ ਹੋ ਕੇ ਸੰਭਾਲੀ। ਫਿਰ ਇਕ ਹੁਜ ਜਿਹੀ ਵੱਜੀ, ਮੈਂ ਸਾਵਧਾਨ ਹੋ ਗਿਆ। ਦੇਖਾਂ ਤਾਂ ਪਿਆ ਉਠਿਆ ਹਾਂ, ਪਰ ਬਿਰਤੀ ਮੇਰੀ ਉਸੇ ਤਰ੍ਹਾਂ ਪ੍ਰਾਰਥਨਾ ਵਿਚ ਹੀ ਹੈ। ਸਾਵਧਾਨ ਹੁੰਦੇ ਸਾਰੀ ਆਪ ਮੁਹਾਰੇ ਹੀ 12 ਮਾਹ ਮਾਝ ਦੀ ਵਿਰਾਗ ਦੀ ਧੁਨੀ ਛਿੜ ਗਈ। 12 ਮਾਹ ਮਾਝ, ਮੁਹੱਲਾ 5ਵਾਂ, ਘਰ 4ਵਾਂ, 1 ਓਂਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, 4 ਕੁੰਟ ਦਹਿ ਦਸ ਭ੍ਰਮੇ ਥਕਾਏ ਪ੍ਰਭ ਕੀ ਸਾਮ, ਤੇਂਦੂ ਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ, ਹਰ ਨਾਹ ਨ ਮਿਲੀਏ ਸਾਜਨੈ ਕਤ ਪਾਈਏ ਵਿਸਰਾਮ, ਜਿਤ ਕਰ ਹਰ ਕੰਤ ਨ ਪ੍ਰਗਟੀ ਪਠ ਨਗਰ ਸੇ ਗ੍ਰਾਮ, ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮਿਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਧਾਮ। ਅੱਜ ਪਹਿਲਾ ਦਿਨ ਸੀ ਕਿ ਮੈਨੂੰ ਇਨ੍ਹਾਂ ਦੇ ਅੰਤਰੀਮੀ ਤੇ ਅਸਲੀ ਭਾਵ ਵਿਚ ਜਿਗਰੀ ਆਨੰਦ ਹੁਲਾਸ ਤੇ ਬਿਰਹਾ ਸੁਲਤਾਨ ਦਾ ਬਿਰਹਾ ਵੇਦਮਾ ਹੁਲਾਰਾ ਆਇਆ। ਮੇਰਾ ਨੀਰ ਵਹਿ ਚੱਲੇ ਅਤੇ ਠੱਲੇ ਹੀ ਨਾ, ਬੈਰਾਗ ਦਾ ਕੜ ਪਾਟ ਗਿਆ, ਮਦਰ ਧੁਨੀ ਦਾ ਬੈਰਾਗਮਈ ਕੀਰਤਨ ਛਿੜ ਗਿਆ। ਬਾਹਰੋਂ ਉੱਠ ਕੇ ਆਪਣੇ ਕਮਰੇ ਵਿਚੋਂ ਭਾਈ ਰੂੜ ਸਿੰਘ ਵੀ ਆ ਕੇ ਨਾਲ ਜੁਟ ਗਏ। ਇਨ੍ਹਾਂ ਨੂੰ ਰਾਗ ਦੇ ਘਰ ਦੀ ਖਾਸੀ ਪਰਖ ਸੀ। ਪਿਛਲੀਆਂ 2 ਤੁਕਾਂ ਤੇ ਆ ਕੇ ਉਹ ਬਿਨੇ ਅਲਾਪ ਹੋਇਆ ਕਿ ਬੈਰਾਗ ਲੀਨਤਾ ਦੋਹਾਂ ਤੁਕਾਂ ਦੇ ਭਾਵ ਵਿਚ ਲੀਨ ਕਰ ਗਈ। ਮਾਨੋ ਮੈਂ ਉਕਤ ਦੋਤੁਕੀ ਦੇ ਅਨੁਭਵੀ ਭਾਵ ਦਾ ਸਰੂਪ ਬਣ ਗਿਆ। ਮੈਨੂੰ ਐਸਾ ਜਾਪੇ ਕਿ ਇਹ 2 ਤੁਕਾਂ ਵਾਲੀ ਬੇਨਤੀ ਗੁਰੂ ਸਾਹਿਬ ਨੇ ਖਾਸ ਅੱਜ ਦੀ ਦਸ਼ਾ ਵਾਸਤੇ ਹੀ ਮੇਰੇ ਨਿਮਿਤ ਵਿਚਾਰ ਕੇ ਮੇਰੇ ਲਈ ਹੀ ਸਾਂਭ ਰੱਖੀ ਸੀ। ਭੂਤ ਭਵਿੱਖ ਦੇ ਦਾਨੀ ਨੇ ਇਹ ਬਿਨੇ ਸੰਥਿਆ ਕੇਵਲ ਮੇਰੇ ਸਿਖਾਉਣ ਲਈ ਹੀ ਰਚੀ ਸੀ। कर कृपा दीजे नाम ते हर मिलो स्वामी संग प्रभ। ए दोई मेरिया अंतरीवी सिक्का सन जो हुण पपीहे दी पुकार बन गई। मेरा रोम रोम एहो पुकारे, रगो रेशा एह तुनी उचारे, मेथो इस पुकार दा उचारण छड्या ना जावे। मेनू आस्था बज ही चुकी सी कि कृपा प्रत कल नाम दी हो जानी है। गैबी इशारा मेनू हो चुका सी ते ए गैबी इशारा मेरे श्रद्धालु आत्मे अंदर डूंगा उतर गया। पर ज्यों ज्यों आस भरोसा वजदा गया त्यों त्यों मेरी उपरली बिना कीरत पुकार होर भी स्वादली दशा विच वधदी गई। मैं अपने आप विच बेनती दा बुत जिहा बनिया होया प्रतीत होवां। मेनू इसे दशा विच उथों उठा के भाई रूड़ सिंह जी इशनान स्थान विच लै गए ते इशनान दे प्रताप शांत रस छा गया ते मैं गुरबाणी नितनेम दी बाणी दा आनंद लैण लगा। मेनू पता ही नहीं सी कि कितनी कु रात गुजरी ते कितनी कु रहिंदी सी। बिरती अफुर संस्कार रहित हो चुकी सी। उपरों सुखमणी साहब जी दे पाठ ने ओ शांति श्रद्धा सिदक ते तरवासा वरताया कि अकथनीय है। सिदक हलास नाल भरिया मेरा हिरदा घट डल डल करे, चाओ चढ़िया होया अंगा विच फुलिया मेवे समावे नाही। मेनू मसा प्रभात आई महाराज दे प्रकाश होण दे समें तों 10 मिंट पहला ही गुरुद्वारे होए के साहब संभालण दी ठाण लई। मैं खासा चिर पहला ही अपनी गुफा विचों उठ के हेठा आउण नूं तैयार हो गया ते पौए पाई हौली हौली गुरुद्वारे वल ताई कीती। गुरु मंत्र दे स्पष्ट आउण दी रमजी खेड़ नूं गुरुद्वारिओं अंकृत होण दी भावना हिरदे अंदर रखदे होए गुरुद्वारे ओर जांदिआं इह बिना जोदड़ी सफुर होई कि गुरु मंत्र दे दृढ़ कराउण हित जो गुरवाक श्री गुरु ग्रंथ साहिब द्वारे हुकमाया जावेगा, गुरवाक अंदर रमज मात्र भी जो इशारा गुरुमंत्र प्रथाए होएगा ਉਹ ਸੰਪੂਰਨ ਗੁਰਮੰਤਰ ਸਿਮਰਨ ਨਿਮਿਤ ਨਿਸ਼ਚਿਤ ਕੀਤਾ ਜਾਵੇਗਾ। ਉਸ ਸਮੇਂ ਹਿਰਦੇ ਦ੍ਰਿਸ਼ਟੀਗੋਚਰ ਜਿਤਨੇ ਨਾਮ ਵੀ ਗੁਰਬਾਣੀ ਅੰਦਰ ਆਏ ਸਨ ਉਨ੍ਹਾਂ ਵਿਚ ਜਿਸ ਨਾਮ ਦਾ ਇਸ਼ਾਰਾ ਰਮਜ਼ ਮਾਤਰ ਵੀ ਹੋਵੇਗਾ ਉਸ ਨਾਮ ਨੂੰ ਸਤ ਨਾਮ ਸਿਮਰਨ ਯੋਗ ਗੁਰਮੰਤਰ ਨਾਮ ਦ੍ਰਿੜ ਕਰ ਮੰਨਿਆ ਜਾਵੇਗਾ। ਇਸ ਤੋਂ ਛੁੱਟ ਦੁੱਤੀ ਸਮੂਹ ਨਾਮ ਜੋ ਗੁਰਬਾਣੀ ਅੰਦਰ ਆਏ ਹਨ ਉਹ ਕਿਰਤਮ ਨਾਮ ਸਮਝੇ ਜਾਣਗੇ। ਗੁਰਬਾਣੀ ਅੰਦਰ ਪੇਖੇ ਪਟਰਨ ਕੀਤੇ ਜੋ ਸਨਮੁਖ ਚਿਤਰਤ ਸਨ ਉਨ੍ਹਾਂ ਵਿਚੋਂ ਗੁਰੂ ਅਤੇ ਵਾਹ ਪਦ ਜੇ ਆਏ ਤਾਂ ਇਨ੍ਹਾਂ ਦੋਹਾਂ ਵਿਚੋਂ ਕੋਈ ਇਕ ਵੀ ਆਇਆ ਤਾਂ ਉਸ ਤੋਂ ਇਹ ਸੰਭਾਵਨਾ ਹੋਵੇਗੀ ਕਿ ਇਹ ਵਾਹਿਗੁਰੂ ਨਾਮ ਵੱਲ ਇਸ਼ਾਰਾ ਹੈ। ਗੁਰੂ ਗੁਰੂ ਅਤੇ ਵਾਹ ਵਾਹ ਦਾ ਜਾਪ ਪੂਰਾ ਸ਼ਬਦ ਵਾਹਿਗੁਰੂ ਸਿਮਰਨ ਦਾ ਰਮਜ਼ੀ ਹੁਕਮ ਹੋਵੇਗਾ। ਦ੍ਰਿਸ਼ਟਾਂਤ ਮਾਤਰ ਜੇਕਰ ਇਹ ਹੁਕਮ ਆਇਆ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ, ਤਦ ਇਹ ਗੁਰੂ ਪਦ ਸੰਪੂਰਨ ਵਾਹਿਗੁਰੂ ਜਾਪ ਦਾ ਬੋਧਕ ਹੋਵੇਗਾ। ਅਥਵਾ ਇਉ ਆ ਗਿਆ ਮੇਰੇ ਮਨ ਗੁਰ 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 ਸਦ ਕਰੀਏ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੌਬਲ ਹਰੀਏ, ਤਦ ਵੀ ਇਹ ਹੁਕਮ ਵਾਹਿਗੁਰੂ ਸਿਮਨ ਪ੍ਰਥਾਏ ਦ੍ਰਿੜ ਕੀਤਾ ਜਾਵੇਗਾ। ਇਸ ਪ੍ਰਕਾਰ ਦੀ ਪ੍ਰਥਮ ਹੀ ਧਾਰਨਾ ਧਾਰ ਕੇ ਚਿਤਵਨੀ ਚਿਤਵਦਿਆਂ ਗੁਰਦੁਆਰੇ ਵੱਲ ਧਾਈ ਕਰੀ ਚੱਲਿਆ ਜਾ ਰਿਹਾ ਸੀ।